ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈੱਡਲਾਈਨਸ। ਕੈਨੇਡਾ ਵਿੱਚ ਇੱਕ ਵਿਅਕਤੀ ਨੂੰ ਬਿਸ਼ਨੋਈ ਗੈਂਗ ਦੀ ਤਰਫੋਂ ਧਮਕਾਉਣ ਦੇ ਦੋਸ਼ ਵਿੱਚ ਅਮਰੀਕਾ ਵਿੱਚ ਇੱਕ ਸ਼ੱਕੀ ਗ੍ਰਿਫਤਾਰ। ਐਡਮਿੰਟਨ ਵਿੱਚ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਦਾ ਕਤਲ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਗੁੰਮਰਾਹ ਕਰਨ ਤੇ BC ਦਾ ਇੱਕ ਪ੍ਰਾਈਵੇਟ ਕਾਲਜ ਬੰਦ। ਕੈਨੇਡਾ ਵਿੱਚ ਰਹਿੰਦੇ ਇੱਕ ਵਿਅਕਤੀ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੀ ਤਰਫੋਂ ਮੌਤ ਦੀ ਧਮਕੀ ਦੇਣ ਦੇ ਦੋਸ਼ ਵਿੱਚ ਕੈਲੀਫੋਰਨੀਆ ਵਿੱਚ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਅਮਰੀਕਾ ਅਤੇ ਕੈਨੇਡਾ ਦੋਵਾਂ ਦੇ ਅਧਿਕਾਰੀਆਂ ਨੇ ਮਿਲ ਕੇ ਕੀਤੀ ਸੀ। ਕੈਲੀਫੋਰਨੀਆ ਦੀ ਡਿਸਟ੍ਰਿਕਟ ਕੋਰਟ ਵਿੱਚ ਦਾਇਰ ਦਸਤਾਵੇਜ਼ਾਂ ਮੁਤਾਬਕ ਜਸਮੀਤ ਸਿੰਘ ਨਾਮ ਦੇ ਵਿਅਕਤੀ ਨੇ ਕਈ ਵਾਰ ਫੋਨ ਕਰਕੇ ਉਸ ਪੀੜਤ ਨੂੰ ਧਮਕਾਇਆ ਸੀ ਜੋ ਭਾਰਤ ਤੋਂ ਕੈਨੇਡਾ ਆ ਵਸਿਆ ਸੀ। ਇਹ ਪੀੜਤ ਭਾਰਤ ਵਿੱਚ ਦੋ ਲੋਕਾਂ ਦੀ ਪਛਾਣ ਕਰਵਾ ਕੇ ਪੁਲਿਸ ਦੀ ਮਦਦ ਕਰ ਚੁੱਕਾ ਸੀ ਜੋ ਉਸਨੂੰ ਬਲੈਕਮੇਲ ਕਰ ਰਹੇ ਸਨ। ਅਦਾਲਤੀ ਦਸਤਾਵੇਜ਼ਾਂ ਵਿੱਚ ਪੀੜਤ ਨੂੰ ਵਿਕਟਿਮ 1 ਕਿਹਾ ਗਿਆ। ਅਦਾਲਤ ਵਿੱਚ ਦਰਜ ਸ਼ਿਕਾਇਤ ਅਨੁਸਾਰ ਜਦੋਂ ਜਸਮੀਤ ਸਿੰਘ ਨੇ ਪੀੜਤ ਨੂੰ ਉਸ ਦੇ ਘਰ ਦੇ ਬਾਹਰ ਖੜ੍ਹੀ ਕਾਰ ਦੀ ਤਸਵੀਰ ਭੇਜੀ ਤਾਂ ਪੀੜਤ ਨੇ RCMP ਨਾਲ ਸੰਪਰਕ ਕੀਤਾ ਕਿ ਜਦੋਂ ਉਹਨੂੰ ਇਹ ਕਨਫਰਮ ਹੋਇਆ ਕਿ ਵੀ ਕੋਈ ਬੰਦਾ ਤੁਹਾਡੇ ਘਰ ਦੇ ਬਾਹਰ ਖੜ੍ਹੀ ਗੱਡੀ ਦੀ ਤੁਹਾਨੂੰ ਫੋਟੋ ਭੇਜੇ ਤਾਂ ਤੁਸੀਂ ਓਬਵੀਅਸਲੀ ਅਲਾਰਮ ਹੋ ਜਾਂਦੇ ਹੋ ਕਿ ਵੀ ਇਹ ਫੋਟੋ ਜੇ ਇਹਦੇ ਕੋਲ ਇਹ ਖਿੱਚ ਕੇ ਭੇਜ ਰਿਹਾ ਤਾਂ ਕੋਈ ਇਹ ਸਿਰਫ ਮਹਿਜ਼ ਧਮਕੀ ਨਹੀਂ ਹੈਗੀ। ਬੇਸਿਕਲੀ ਤੁਹਾਡਾ ਮਾਇੰਡ ਹੈ ਕਹਿੰਦਾ ਕਿ ਵੀ ਇਹ ਬੰਦਾ ਕਿਸੇ ਘਟਨਾ ਨੂੰ ਅੰਜਾਮ ਵੀ ਦੇ ਸਕਦਾ। ਸੋ ਇਹ ਫੋਟੋ ਭੇਜਣ ਵਾਲੀ ਘਟਨਾ ਤੋਂ ਬਾਅਦ ਜਿਹੜਾ ਵਿਕਟਿਮ 1 ਸੀਗਾ ਉਹਨੇ RCMP ਨਾਲ ਸੰਪਰਕ ਕੀਤਾ। FBI ਦੇ ਏਜੰਟ ਨੇ ਬ੍ਰਾਇਨ ਟੋਏ ਉਹਨਾਂ ਦੁਆਰਾ ਲਿਖੀ ਗਈ ਸ਼ਿਕਾਇਤ ਵਿੱਚ ਜਸਮੀਤ ਸਿੰਘ ਨੇ ਪੀੜਤ 1 ਨੂੰ ਕਿਹਾ ਸੀ ਕਿ ਵੀ ਤੂੰ ਕੈਨੇਡਾ ਵਿੱਚ ਵੀ ਮਰੇਗਾ। ਏਜੰਟ ਟੋਏ ਦਾ ਮੰਨਣਾ ਹੈ ਕਿ ਕਾਰ ਦੀ ਤਸਵੀਰ ਭੇਜ ਕੇ ਜਸਮੀਤ ਇਹ ਦਿਖਾਉਣਾ ਚਾਹੁੰਦਾ ਸੀ ਕਿ ਉਹ ਆਪਣੀ ਧਮਕੀ ਅਮਲ ਵਿੱਚ ਲਿਆ ਸਕਦਾ ਹੈ ਭਾਵੇਂ ਜਸਮੀਤ ਨੇ ਕਿਹਾ ਕਿ ਉਹ ਅਮਰੀਕਾ ਵਿੱਚ ਹੈ, ਪਰ ਤਸਵੀਰ ਤੋਂ ਇਹ ਸਾਬਤ ਹੁੰਦਾ ਹੈ ਕਿ ਉਸਦੇ ਸਾਥੀ ਕੈਨੇਡਾ ਵਿੱਚ ਮੌਜੂਦ ਨੇ ਜੋ ਪੀੜਤ ਦੀ ਨਿਗਰਾਨੀ ਕਰ ਰਹੇ ਸਨ। ਨਵੰਬਰ ਦੇ ਅਖੀਰ ਵਿੱਚ ਕੈਲੀਫੋਰਨੀਆ ਦੀ ਈਸਟਰਨ ਡਿਸਟ੍ਰਿਕਟ ਅਦਾਲਤ ਵਿੱਚ 14 ਸਫ਼ਿਆਂ ਦੀ ਅਪਰਾਧਿਕ ਸ਼ਿਕਾਇਤ ਦਰਜ ਕੀਤੀ ਗਈ ਜਿਹਦੇ ਵਿੱਚ ਜਸਮੀਤ ਉੱਤੇ ਕ੍ਰੋਸ ਬਾਰਡਰ ਹਿੰਸਕ ਧਮਕੀਆਂ ਦੇਣ ਦਾ ਦੋਸ਼ ਲਗਾਇਆ ਗਿਆ। ਇਹ ਮਾਮਲਾ ਕੈਨੇਡਾ ਵਿੱਚ ਵਾਪਰ ਰਹੀਆਂ ਜਬਰਨ ਵਸੂਲੀ ਅਤੇ ਹਿੰਸਾ ਦੀ ਜਿਹੜੀਆਂ ਵਾਰਦਾਤਾਂ ਨੇ ਉਹਨਾਂ ਨਾਲ ਜੁੜਦਾ ਹੈ, ਜਿਹਦਾ ਸੰਬੰਧ ਭਾਰਤ ਦੇ ਬਿਸ਼ਨੋਈ ਗੈਂਗ ਨਾਲ ਦੱਸਿਆ ਜਾ ਰਿਹਾ ਹੈ। ਕੈਨੇਡਾ ਦੀ ਜਿਹੜੀ ਫੈਡਰਲ ਸਰਕਾਰ ਹੈ ਉਹਨੇ ਸਤੰਬਰ ਦੇ ਵਿੱਚ ਇਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਵੀ ਐਲਾਨਿਆ ਸੀ। ਇਸ ਕੇਸ ਤੋਂ ਪਤਾ ਲੱਗਦਾ ਹੈ ਕਿ ਜਾਂਚ ਅਧਿਕਾਰੀਆਂ ਲਈ ਕਿੰਨੀ ਮੁਸ਼ਕਿਲ ਹੈ, ਕਿਉਂਕਿ ਇਹ ਮਾਮਲਾ ਵੱਖ ਵੱਖ ਦੇਸ਼ਾਂ, ਵੱਖ ਵੱਖ ਅਦਾਲਤਾਂ ਅਤੇ ਟੈਕਨੀਕਲ ਡਿਵਾਈਸਿਸ ਨਾਲ ਜੁੜਿਆ ਹੋਇਆ। ਅਦਾਲਤੀ ਦਸਤਾਵੇਜ਼ਾਂ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਪੀੜਤ ਕੈਨੇਡਾ ਦੇ ਕਿਸ ਸ਼ਹਿਰ ਵਿੱਚ ਰਹਿੰਦਾ, ਪਰ ਇਹ ਜ਼ਰੂਰ ਦੱਸਿਆ ਗਿਆ ਕਿ ਉਹ ਪੈਸੀਫਿਕ ਟਾਈਮ ਜ਼ੋਨ ਵਿੱਚ ਰਹਿੰਦਾ, ਜਿਸ ਤੋਂ ਇਹ ਅਨੁਮਾਨ ਲਗਾਇਆ ਜਾ ਸਕਦਾ ਕਿ ਬੇਸਿਕਲੀ ਉਹ ਬ੍ਰਿਟਿਸ਼ ਕੋਲੰਬੀਆ 'ਚ ਹੈ। FBI ਏਜੰਟ ਬ੍ਰਾਇਨ ਟੋਏ ਸੈਕਰਾਮੈਂਟੋ ਆਫਿਸ ਦੇ ਵਿੱਚ ਤੈਨਾਤ ਨੇ ਅਤੇ ਉਹ ਬਿਸ਼ਨੋਈ ਗੈਂਗ ਨਾਲ ਜੁੜੀਆਂ ਕਈ ਕ੍ਰਿਮੀਨਲ ਐਕਟੀਵਿਟੀਜ਼ ਦੀ ਜਾਂਚ ਕਰ ਰਹੇ ਨੇ। ਗੈਂਗ ਦਾ ਮੁਖੀ ਜਿਹੜਾ ਹੈ ਲਾਰੈਂਸ ਬਿਸ਼ਨੋਈ, ਉਹ ਭਾਰਤ ਦੀ ਜੇਲ੍ਹ 'ਚ ਬੰਦ ਹੈ ਅਤੇ ਉਹਦੇ ਬਾਵਜੂਦ ਉਹ ਗੈਂਗ ਚਲਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਟੋਏ ਦੱਸਦੇ ਨੇ ਕਿ FBI ਨੇ ਜਸਮੀਤ ਦੀ ਜਾਂਚ ਉਸ ਵੇਲੇ ਸ਼ੁਰੂ ਕੀਤੀ ਜਦੋਂ RCMP ਨੇ ਉਹਨਾਂ ਨਾਲ ਸੰਪਰਕ ਕੀਤਾ। RCMP ਨੂੰ ਪੀੜਤ ਨੇ ਮਈ 2024 ਵਿੱਚ ਮਿਲੀਆਂ ਲਗਾਤਾਰ ਧਮਕੀਆਂ ਬਾਰੇ ਜਾਣਕਾਰੀ ਦਿੱਤੀ ਸੀ, ਜਿਹੜੀ ਉਹ ਫੋਟੋ ਵਗੈਰਾ ਭੇਜੀ ਗਈ ਸੀ। ਪੀੜਤ ਅਤੇ ਬਿਸ਼ਨੋਈ ਗੈਂਗ ਨਾਲ ਜੁੜੀ ਕਹਾਣੀ ਜੁਲਾਈ 2022 ਤੋਂ ਸ਼ੁਰੂ ਹੁੰਦੀ ਹੈ ਜਦੋਂ ਪੀੜਤ ਭਾਰਤ 'ਚ ਹੁੰਦਾ ਸੀ। ਉਸ ਵੇਲੇ ਇੱਕ ਔਰਤ ਅਤੇ ਉਸਦੇ ਸਾਥੀ ਨੇ ਪੀੜਤ ਨੂੰ ਇਹ ਕਹਿ ਕੇ ਬਲੈਕਮੇਲ ਕੀਤਾ ਕਿ ਜੇ ਉਸਨੇ ਲਗਭਗ 2,39,000 US ਡਾਲਰ ਨਾ ਦਿੱਤੇ ਤਾਂ ਉਸ ਉੱਤੇ ਬਲਾਤਕਾਰ ਦੇ ਝੂਠੇ ਦੋਸ਼ ਲਗਾਏ ਜਾਣਗੇ। ਪੀੜਤ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ ਇੰਡੀਅਨ ਪੁਲਿਸ ਵੱਲੋਂ ਉਸਨੂੰ ਫੋਨ ਆਇਆ, ਪਰ ਪੀੜਤ ਨੇ ਬਲੈਕਮੇਲ ਕਰਨ ਵਾਲਿਆਂ ਦੇ ਮੈਸੇਜ ਸਬੂਤ ਵਜੋਂ ਦਿਖਾਏ ਤੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਤਾ। ਭਾਰਤੀ ਪੁਲਿਸ ਨੇ ਪੀੜਤ ਨੂੰ ਕਿਹਾ ਕਿ ਉਹ ਪੈਸੇ ਦੇਣ ਦਾ ਨਾਟਕ ਕਰਕੇ ਬਲੈਕਮੇਲਰਾਂ ਨਾਲ ਮਿਲੇ। ਇਸ ਮੀਟਿੰਗ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨਾਂ ਗ੍ਰਿਫਤਾਰੀਆਂ ਤੋਂ ਬਾਅਦ ਹੀ ਪੀੜਤ ਨੂੰ ਭਾਰਤ ਵਿੱਚ ਧਮਕੀਆਂ ਮਿਲਣ ਲੱਗ ਪਈਆਂ। ਉਸ ਨੂੰ ਧਮਕਾਉਣ ਵਾਲੇ ਨੇ ਆਪਣੇ ਆਪ ਨੂੰ ਲਾਰੈਂਸ ਗਰੁੱਪ ਨਾਲ ਜੁੜਿਆ ਦੱਸਿਆ, ਜਿਸ ਨੂੰ FBI ਬਿਸ਼ਨੋਈ ਗੈਂਗ ਨਾਲ ਜੋੜ ਕੇ ਵੇਖਦੀ ਹੈ। ਪੀੜਤ ਜਨਵਰੀ 2024 ਵਿੱਚ ਫਿਰ ਕੈਨੇਡਾ ਆ ਗਿਆ। 27 ਮਈ 2024 ਨੂੰ, ਜਿਸ ਦਿਨ ਭਾਰਤ ਵਿੱਚ ਦੋ ਬਲੈਕਮੇਲਰਸ ਉੱਤੇ ਅਦਾਲਤ ਵਿੱਚ ਰਸਮੀ ਤੌਰ ਤੇ ਦੋਸ਼ ਲਗਾਏ ਗਏ, ਉਸੇ ਦਿਨ ਇਸ ਵਿਅਕਤੀ ਨੂੰ, ਪੀੜਤ ਨੂੰ ਵਟਸਐਪ ਰਾਹੀਂ ਧਮਕੀਆਂ ਮਿਲੀਆਂ। ਇਹ ਕਾਲਸ ਅਤੇ ਮੈਸੇਜਸ ਲੱਕੀ ਹੁਸ਼ਿਆਰਪੁਰ ਨਾਂ ਦੇ ਵਿਅਕਤੀ ਵੱਲੋਂ ਕੀਤੇ ਗਏ ਸਨ ਤੇ ਹੁਸ਼ਿਆਰਪੁਰ ਪੰਜਾਬ ਦਾ ਉਹ ਇਲਾਕਾ ਹੈ ਜਿੱਥੋਂ ਜਸਮੀਤ ਸਿੰਘ ਬਿਲੋਂਗ ਕਰਦਾ ਹੈ। 2 ਘੰਟਿਆਂ ਵਿੱਚ ਪੀੜਤ ਨੂੰ 10 ਵਾਰ ਸੰਪਰਕ ਕੀਤਾ ਗਿਆ, ਜਿਸ ਵਿੱਚ ਮਿਸਡ ਕਾਲਸ, ਵੋਇਸ ਮੈਸੇਜਸ ਅਤੇ ਵੀਡੀਓ ਕਾਲ ਵੀ ਸ਼ਾਮਿਲ ਨੇ। ਪੀੜਤ ਨੇ ਵੀਡੀਓ ਕਾਲ ਦੌਰਾਨ ਇੱਕ ਸਕਰੀਨਸ਼ਾਟ ਵੀ ਲਿਆ ਸੀ। ਜਸਮੀਤ ਸਿੰਘ ਨੇ ਪੀੜਤ ਨੂੰ ਉਸਦੀ ਕਾਰ ਦਾ ਰੰਗ ਅਤੇ ਮਾਡਲ ਦੱਸ ਕੇ ਕਿਹਾ ਕਿ ਵੀ ਤੂੰ ਉੱਥੇ ਚਿੱਟੀ ਰੇਂਜ ਰੋਵਰ 'ਚ ਘੁੰਮਦਾ ਨਾ। ਬਾਅਦ ਵਿੱਚ ਉਸਨੇ ਪੀੜਤ ਦੀ ਕਾਰ ਦੀ ਤਸਵੀਰ ਭੇਜੀ ਜੋ ਉਸਦੇ ਘਰ ਦੇ ਸਾਹਮਣੇ ਖੜੀ ਸੀ। ਕੈਨੇਡਾ ਦੇ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਦਰਖਤਾਂ ਦੀ ਹਾਲਤ ਦੇਖ ਕੇ ਲੱਗਦਾ ਸੀ ਕਿ ਤਸਵੀਰ ਬਿਲਕੁਲ ਤਾਜ਼ਾ ਸੀ। ਉਸੇ ਦਿਨ ਭੇਜੇ ਗਏ ਇੱਕ ਵੋਇਸ ਮੈਸੇਜ ਵਿੱਚ ਸਾਫ਼ ਕਿਹਾ ਗਿਆ ਕਿ ਵੀ ਇਹ ਤੇਰੀ ਕਾਰ ਹੈ ਨਾ, ਕਿਤੇ ਵੀ ਤੂੰ ਰਹਿ ਲੈ, ਤੂੰ ਮਰਨਾ ਹੀ ਹੈ, ਅੱਜ ਨਾ ਮਾਰਿਆ ਤਾਂ ਹਫ਼ਤੇ 'ਚ ਮਾਰ ਦੇਵਾਂਗੇ, ਜਿੰਨੀ ਮਰਜ਼ੀ ਪੁਲਿਸ ਨੂੰ ਸ਼ਿਕਾਇਤਾਂ ਕਰ ਲੈ, ਵੇਖੀਏ ਪੁਲਿਸ ਤੈਨੂੰ ਕਿਵੇਂ ਬਚਾਉਂਦੀ ਹੈ। ਆਹ ਵੌਇਸ ਮੈਸੇਜ ਦੇ ਵਿੱਚ ਉਹਨੂੰ ਧਮਕੀ ਦਿੱਤੀ ਗਈ। ਪੀੜਤ ਨੇ ਆਰਸੀਐਮਪੀ ਨੂੰ ਦੱਸਿਆ ਕਿ ਵੀ ਉਹ ਡਰ ਦੇ ਸਾਏ ਹੇਠ ਜੀ ਰਿਹਾ ਹੈ ਤੇ ਭਾਰਤ ਵਾਪਸ ਜਾਣ ਤੋਂ ਵੀ ਡਰਦਾ ਹੈ। ਉਹਨੇ ਕਿਹਾ ਕਿ ਵੀ ਜੇ ਉੱਥੇ ਗਿਆ ਤਾਂ ਉਹਦੀ ਜਾਨ ਨੂੰ ਖਤਰਾ ਹੈ। ਕੈਨੇਡੀਅਨ ਪੁਲਿਸ ਨੇ ਇੱਕ ਫੇਸਬੁੱਕ ਅਕਾਊਂਟ ਵੀ ਲੱਭਿਆ ਜੋ ਜਸਮੀਤ ਸਿੰਘ ਦੇ ਨਾਂ ਤੇ ਸੀ ਅਤੇ ਜਿਸ ਦੀਆਂ ਤਸਵੀਰਾਂ ਵਟਸਐਪ ਕਰਨ ਵਾਲੇ ਵਿਅਕਤੀ ਨਾਲ ਵੀ ਮੈਚ ਕਰਦੀਆਂ ਸਨ। ਫਿਰ ਅਗਸਤ 2024 ਵਿੱਚ FBI ਨੇ ਕੈਲੀਫੋਰਨੀਆ ਵਿੱਚ ਜਸਮੀਤ ਨਾਲ ਪੁੱਛਗਿੱਛ ਕੀਤੀ। ਏਜੰਟਸ ਨੇ ਉਸ ਦੀ ਤਸਵੀਰ ਖਿੱਚੀ ਅਤੇ ਏਜੰਟ ਟੋਏ ਦਾ ਕਹਿਣਾ ਹੈ ਕਿ ਉਹੀ ਵਿਅਕਤੀ ਲੱਕੀ ਹੁਸ਼ਿਆਰਪੁਰ ਹੈ ਜਿਸਨੇ ਪੀੜਤ ਨੂੰ ਧਮਕੀਆਂ ਦਿੱਤੀਆਂ ਸਨ। ਇਮੀਗ੍ਰੇਸ਼ਨ ਡਾਕੂਮੈਂਟਸ ਮੁਤਾਬਕ ਜਸਮੀਤ ਅਪ੍ਰੈਲ 2023 ਵਿੱਚ ਹੁਸ਼ਿਆਰਪੁਰ ਤੋਂ ਅਮਰੀਕਾ ਆਇਆ ਸੀ। ਭਾਵੇਂ ਜਸਮੀਤ ਨੇ ਆਪਣੀਆਂ ਕਾਲ ਦੇ ਵਿੱਚ ਬਿਸ਼ਨੋਈ ਗੈਂਗ ਦਾ ਸਿੱਧਾ ਨਾਂ ਨਹੀਂ ਲਿਆ, ਪਰ FBI ਦਾ ਮੰਨਣਾ ਹੈ ਕਿ ਪੁਲਿਸ ਨਾਲ ਸਹਿਯੋਗ ਕਰਨ ਕਰਕੇ ਪੀੜਤ ਨੂੰ ਦਿੱਤੀਆਂ ਧਮਕੀਆਂ ਉਸਦੇ ਬਿਸ਼ਨੋਈ ਗੈਂਗ ਨਾਲ ਸੰਬੰਧ ਦਰਸਾਉਂਦੀਆਂ ਨੇ। ਇਸ ਸਮੇਂ ਜਸਮੀਤ ਹਿਰਾਸਤ 'ਚ ਹੈ ਅਤੇ ਉਸ ਨੂੰ ਭੱਜਣ ਦੇ ਖਤਰੇ ਅਤੇ ਸਮਾਜ ਲਈ ਖਤਰਾ ਮੰਨਦੇ ਹੋਏ ਜੇਲ੍ਹ 'ਚ ਰੱਖਿਆ ਗਿਆ। ਦੋਸ਼ ਸਾਬਤ ਹੋਣ ਤੇ ਉਸ ਨੂੰ 10 ਸਾਲਾਂ ਜਾਂ ਇਸ ਤੋਂ ਵੀ ਵੱਧ ਦੀ ਸਜ਼ਾ ਹੋ ਸਕਦੀ ਹੈ। ਗੌਰਤਲਬ ਹੈ ਕਿ ਇਹ ਮਾਮਲਾ ਉਸ ਸਮੇਂ ਆਇਆ ਹੈ ਜਦੋਂ ਬ੍ਰਿਟਿਸ਼ ਕੋਲੰਬੀਆ ਅਤੇ ਕੈਨੇਡਾ ਦੇ ਹੋਰ ਹਿੱਸਿਆਂ ਵਿੱਚ ਬਿਸ਼ਨੋਈ ਗੈਂਗ ਨਾਲ ਜੁੜੇ ਕਈ ਹੋਰ ਐਕਸਟੋਰਸ਼ਨ ਅਤੇ ਵਾਇਲੈਂਸ ਦੇ ਮਾਮਲੇ ਚਰਚਾ ਵਿੱਚ ਨੇ। ਐਡਮਿੰਟਨ ਸ਼ਹਿਰ ਵਿੱਚ ਪਿਛਲੇ ਵੀਕਐਂਡ ਉੱਪਰ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਨੂੰ ਕਤਲ ਕਰ ਦਿੱਤਾ ਗਿਆ। ਭਾਵੇਂ ਕਿ ਪੁਲਿਸ ਵੱਲੋਂ ਮ੍ਰਿਤਕਾਂ ਦੇ ਨਾਮ ਨਸ਼ਰ ਨਹੀਂ ਕੀਤੇ ਗਏ ਨੇ, ਪਰ ਭਾਰਤ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਦੀ ਪਛਾਣ ਗੁਰਦੀਪ ਸਿੰਘ ਅਤੇ ਰਣਵੀਰ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਨੌਜਵਾਨ ਪੰਜਾਬ ਦੇ ਮਾਨਸਾ ਦੇ ਸੀਗੇ ਤੇ ਇਸ ਮਾਮਲੇ ਦੀ ਜਾਂਚ ਐਡਮਿੰਟਨ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਐਡਮਿੰਟਨ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਉਹਨਾਂ ਵੱਲੋਂ 12 ਦਸੰਬਰ ਦੀ ਰਾਤ ਨੂੰ ਸਾਊਥ ਈਸਟ ਐਡਮਿੰਟਨ ਵਿੱਚ 32 ਸਟਰੀਟ ਅਤੇ 26 ਐਵਨਿਊ ਇਲਾਕੇ ਵਿੱਚ ਸ਼ੂਟਿੰਗ ਦੀ ਕਾਲ ਆਈ ਸੀ ਜਦੋਂ ਉਹ ਉੱਥੇ ਰਿਸਪੌਂਡ ਕਰਨ ਲਈ ਪਹੁੰਚੇ। ਪੁਲਿਸ ਮੁਤਾਬਕ ਇਹਨਾਂ ਨੌਜਵਾਨਾਂ ਨੂੰ ਗੋਲੀਆਂ ਲੱਗੀਆਂ ਸਨ ਅਤੇ ਪੁਲਿਸ ਵੱਲੋਂ ਫਸਟ ਏਡ ਦਿੱਤੀ ਗਈ, ਪਰ ਮੌਕੇ ਤੇ ਹੀ ਦੋਵਾਂ ਦੀ ਮੌਤ ਹੋ ਗਈ। ਪੁਲਿਸ ਕਹਿੰਦੀ ਹੈ ਕਿ ਵੀ ਇਹ ਇੱਕ ਟਾਰਗੇਟਡ ਸ਼ੂਟਿੰਗ ਸੀ। ਪੁਲਿਸ ਵੱਲੋਂ ਇੱਕ ਗੂੜੇ ਰੰਗ ਦੀ SUV ਦੀ ਵੀ ਭਾਲ ਕੀਤੀ ਜਾ ਰਹੀ ਹੈ। ਭਾਵੇਂ ਪੁਲਿਸ ਕਹਿੰਦੀ ਹੈ ਕਿ ਵੀ ਇੱਕ ਟਾਰਗੇਟਡ ਸ਼ੂਟਿੰਗ ਸੀਗੀ, ਪਰ ਪੁਲਿਸ ਨੇ ਫਿਲਹਾਲ ਇਸ ਵਾਰਦਾਤ ਪਿੱਛੇ ਕਾਰਨਾਂ ਬਾਰੇ ਕੋਈ ਵੇਰਵੇ ਸਾਂਝੇ ਨਹੀਂ ਕੀਤੇ ਹੈਗੇ ਕਿ ਵੀ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਗਿਆ। ਗੁਰਦੀਪ ਸਿੰਘ ਜਿਹੜਾ ਜਿਹਦੀ ਡੈਥ ਹੋਈ ਹੈ ਉਹ ਬਰੇ ਪਿੰਡ ਦਾ ਰਹਿਣ ਵਾਲਾ ਸੀਗਾ ਤੇ 2023 ਦੌਰਾਨ ਉਹ ਸਟੱਡੀ ਪਰਮਿਟ ਤੇ ਕੈਨੇਡਾ ਆਇਆ ਸੀ। ਇਸ ਸਮੇਂ ਵਰਕ ਪਰਮਿਟ ਤੇ ਸੀ ਤੇ ਗੁਰਦੀਪ ਸਿੰਘ ਵਿਆਹਿਆ ਸੀਗਾ, ਉਹਦੇ ਬੈਕ ਹੋਮ ਉਹਦੇ ਮਾਪੇ ਨੇ ਤੇ ਉਹਦੀ ਪਤਨੀ ਹੈ। ਦੂਜਾ ਮ੍ਰਿਤਕ ਨੌਜਵਾਨ ਰਣਵੀਰ ਸਿੰਘ ਬੁਢਲਾਡੇ ਕਸਬੇ ਨੇੜਲੇ ਪਿੰਡ ਉਡਤ ਸੈਦੇ ਵਾਲੇ ਦਾ ਰਹਿਣ ਵਾਲਾ ਸੀਗਾ ਤੇ ਰਣਵੀਰ ਜੋ ਕਿ ਲੰਘੇ ਸਾਲ ਕੈਨੇਡਾ ਆਇਆ ਸੀਗਾ ਬ੍ਰੈਂਪਟਨ 'ਚ ਰਹਿੰਦਾ ਸੀ ਤੇ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸੀਗੀ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਰਣਵੀਰ US ਵੀਜ਼ਾ ਦੀ ਅਪਾਇੰਟਮੈਂਟ ਲਈ ਐਲਬਰਟਾ ਆਇਆ ਸੀਗਾ ਤੇ ਕੈਲਗਰੀ ਗਿਆ ਸੀਗਾ ਤੇ ਫਿਰ ਮੁੜ ਕੇ ਉਹਦੇ ਆਪਣੇ ਦੋਸਤ ਕੋਲੇ ਉਹ ਐਡਮਿੰਟਨ ਆਇਆ ਸੀਗਾ ਉਹਨੂੰ ਮਿਲਣ ਤੇ ਫਿਰ ਐਡਮਿੰਟਨ ਦੇ ਵਿੱਚ ਇਹ ਘਟਨਾ ਵਾਪਰ ਗਈ। ਦੋਵੇਂ ਦੋਸਤ ਇੱਕ ਜਨਮ ਦਿਨ ਦੀ ਪਾਰਟੀ 'ਚ ਸ਼ਾਮਿਲ ਹੋਣ ਲਈ ਗਏ ਸੀਗੇ ਜਿੱਥੇ ਘਟਨਾ ਵਾਪਰੀ ਤੇ ਪੰਜਾਬ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਜਿੱਥੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਮਿਸਟੇਕਨ ਆਈਡੈਂਟੀਟੀ ਕਾਰਨ ਵੀ ਹੋਇਆ ਕਤਲ ਦਾ ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਰਣਵੀਰ ਦੇ ਪਰਿਵਾਰਕ ਮੈਂਬਰਾਂ ਦਾ ਖਦਸ਼ਾ ਹੈ ਕਿ ਗੱਡੀ ਰਣਵੀਰ ਦੀ ਨਹੀਂ ਸੀ ਅਤੇ ਉਹ ਸਿਰਫ ਮੂਹਰਲੀ ਸੀਟ ਤੇ ਬੈਠੇ ਹੋਣ ਕਰਕੇ ਮਾਰਿਆ ਗਿਆ। RCI ਵੱਲੋਂ ਐਡਮਿੰਟਨ ਪੁਲਿਸ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਦੋਵਾਂ ਵਿੱਚੋਂ ਕਿਸੇ ਇੱਕ ਨੌਜਵਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਸੀ ਜਾਂ ਦੋਵੇਂ ਹੀ ਨੌਜਵਾਨ ਹਮਲਾਵਰਾਂ ਦੇ ਨਿਸ਼ਾਨੇ ਤੇ ਸਨ ਤਾਂ ਐਡਮਿੰਟਨ ਪੁਲਿਸ ਵੱਲੋਂ ਜਾਂਚ ਚਲਦੀ ਹੋਣ ਕਰਕੇ ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦਾ ਇੱਕ ਪ੍ਰਾਈਵੇਟ ਕਾਲਜ ਬੰਦ ਕਰ ਦਿੱਤਾ ਗਿਆ ਕਿਉਂਕਿ ਸੂਬਾਈ ਜਾਂਚਕਾਰਾਂ ਨੇ ਪਾਇਆ ਕਿ ਇਸ ਅਦਾਰੇ ਨੇ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਆਪਣੇ ਕੋਰਸਿਸ ਅਤੇ ਨੌਕਰੀ ਲਈ ਪਲੇਸਮੈਂਟਸ ਬਾਰੇ ਮਿਸਲੀਡ ਕੀਤਾ ਹੈ, ਗੁੰਮਰਾਹ ਕੀਤਾ ਸੀ। 8 ਅਕਤੂਬਰ ਨੂੰ ਸੂਬਾ ਸਰਕਾਰ ਨੇ ਪੈਸੀਫਿਕ ਲਿੰਕ ਕਾਲਜ ਦੀ ਕਰੀਅਰ ਰਿਲੇਟਿਡ ਫੁੱਲ ਟਾਈਮ ਕੋਰਸ ਚਲਾਉਣ ਦੀ ਮਾਨਤਾ ਰੱਦ ਕਰ ਦਿੱਤੀ ਅਤੇ ਇਸ ਫੈਸਲੇ ਨਾਲ ਕਾਲਜ ਇਫੈਕਟਿਵਲੀ ਬੰਦ ਹੋ ਗਿਆ ਹੈ। BCA ਵਿੱਚ ਕਿਸੇ ਵੀ ਕਾਲਜ ਲਈ ਫੁੱਲ ਟਾਈਮ ਕੋਰਸ ਚਲਾਉਣ ਅਤੇ ਘੱਟੋ ਘੱਟ $4,000 ਫੀਸ ਲੈਣ ਦੇ ਯੋਗ ਹੋਣ ਲਈ ਇਹ ਮਾਨਤਾ ਜ਼ਰੂਰੀ ਹੁੰਦੀ ਹੈ, ਜਿਹੜੀ ਕਿ ਰੱਦ ਕਰ ਦਿੱਤੀ ਗਈ ਹੈ। ਕਾਲਜ ਦੇ ਬੰਦ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਸਪਟੈਂਬਰ ਵਿੱਚ ਕਈ ਵਿਦਿਆਰਥੀਆਂ ਨੇ CBC ਨਿਊਜ਼ ਨਾਲ ਗੱਲ ਕਰਦੇ ਹੋਏ ਇਹ ਦੋਸ਼ ਵੀ ਲਗਾਇਆ ਸੀਗਾ ਕਿ ਵੀ ਕਾਲਜ ਨੇ ਉਹਨਾਂ ਨੂੰ ਕੋਰਸ ਦੇ ਕ੍ਰੈਡਿਟ ਵਾਸਤੇ ਇੱਕ ਸਿਆਸੀ ਮੁਹਿੰਮ ਵਿੱਚ ਹਿੱਸਾ ਲੈਣ ਲਈ ਵੀ ਮਜਬੂਰ ਕੀਤਾ ਸੀ। ਵਿਦਿਆਰਥੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਗਰੁੱਪ ਵਨ ਵੋਇਸ ਕੈਨੇਡਾ ਦੇ ਸਹਿ ਸੰਸਥਾਪਕ ਬਲਰਾਜ ਕਾਲੋ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਅਜੇ ਵੀ ਕਾਫ਼ੀ ਗੁੱਸਾ ਤੇ ਨਿਰਾਸ਼ਾ ਹੈ ਕਿਉਂਕਿ ਉਹਨਾਂ ਨੇ ਪੈਸੀਫਿਕ ਲਿੰਕ ਕਾਲਜ ਵਿੱਚ ਆਪਣਾ ਕਾਫ਼ੀ ਸਮਾਂ ਤੇ ਪੈਸਾ ਬਰਬਾਦ ਕੀਤਾ ਹੈ। ਕਾਲਜ ਬੰਦ ਹੋਣ ਵੇਲੇ PLC ਵਿੱਚ ਪੜ੍ਹ ਰਹੇ ਸੈਂਕੜੇ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਵੱਲੋਂ ਫੀਸ ਵਾਪਸੀ ਲਈ ਅਰਜ਼ੀ ਦੇਣ ਦੀ ਸਲਾਹ ਦਿੱਤੀ ਗਈ ਹੈ। ਸੂਬੇ ਦੇ ਉੱਚ ਸਿੱਖਿਆ ਮੰਤਰਾਲੇ ਦੇ ਅਨੁਸਾਰ ਉਹ ਵਿਦਿਆਰਥੀ ਵੀ ਯੋਗ ਹੋ ਸਕਦੇ ਨੇ ਜੋ ਪਹਿਲਾਂ ਗ੍ਰੈਜੂਏਟ ਹੋ ਚੁੱਕੇ ਨੇ ਪਰ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਵੀ ਉਹਨਾਂ ਨਾਲ ਵੀ ਧੋਖਾ ਹੋਇਆ, ਉਹਨਾਂ ਨੂੰ ਮਿਸਲੀਡ ਕੀਤਾ ਗਿਆ ਤੇ ਵਿਦਿਆਰਥੀਆਂ ਨੂੰ ਹੋਰ ਸਕੂਲਾਂ ਵਿੱਚ ਦਾਖਲਾ ਲੈਣ ਲਈ ਵੀ ਕਿਹਾ ਗਿਆ ਹੈ। CBC ਨਿਊਜ਼ ਨੇ ਕਾਲਜ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਲਹਾਲ ਕੋਈ ਜਵਾਬ ਨਹੀਂ ਮਿਲਿਆ। ਪੀਐਲਸੀ ਦੇ ਦਫ਼ਤਰ ਸ਼ਰੀ ਅਤੇ ਬਰਨਬੀ ਵਿੱਚ ਸਨ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ, ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ, ਧੰਨਵਾਦ।